ਜੀਵਣਾ ਕੀ ਹੈ ਅਤੇ ਮਰਨਾ ਕੀ ਹੈ। ਸਾਰੀ ਜ਼ਿੰਦਗੀ ਦੇ ਨਿਚੋੜ ਇਹ ਦੋ ਰੁਝਾਨ ਸਨ। 99% ਤਾਂ ਲੋਕਾਂ ਨੂੰ ਜੀਣੇ ਦਾ ਹੀ ਪਤਾ ਨਹੀਂ ਹੈ ਕਿ ਜੀਣਾ ਕੀ ਹੈ, ਅਤੇ ਜੇ ਜੀਣਾ ਨਹੀਂ ਸਿੱਖਿਆ ਤਾਂ ਮਰਨੇ ਦਾ ਤਾਂ ਬਿਲਕੁਲ ਹੀ ਪਤਾ ਨਹੀਂ ਲੱਗੇਗਾ। ਇਹ ਇਸ ਦਾ ਨਿਚੋੜ ਹੈ। ਜਿਸ ਗੁਰੂ ਸਾਹਿਬ ਸਾਹਿਬ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਿਰਤਾਜ ਕਹਿੰਦੇ ਹਾਂ, ਕਿਉਂਕਿ ਸਿੱਖ ਧਰਮ ਦੇ ਅੰਦਰ ਸਭ ਤੋਂ ਪਹਿਲੇ ਗੁਰੂ ਨੇ ਆਪ ਕਰਕੇ ਵਿਖਾਇਆ। ਇਹ ਨਹੀਂ ਕਿ ਦੂਜਿਆਂ ਨੂੰ ਕੇਵਲ ਉਪਦੇਸ਼ ਦੇ ਜਾਣਾ ਅਤੇ ਆਪ ਇੱਕ ਕੀੜੇ ਮਕੌੜੇ ਤੋਂ ਡਰ ਕੇ ਹਾਲ ਛੁੱਟ ਕੇ ਭੱਗ ਜਾਂਦੇ। ਮੈਂ ਦੇਖੇ ਅਤੇ ਮੌਤ ਤੋਂ ਜਦ ਅਸੀਂ ਇਤਨੇ ਡਰ ਰਹੇ ਹਾਂ ਅਤੇ ਫਿਰ ਗੁਰਬਾਣੀ ਅਸੀਂ ਸਿਰਫ ਰਟਾਈਲ ਰਹੇ ਹਾਂ, ਸਿਰਫ ਪੜ੍ਹੀ ਰਹੇ ਹਾਂ ਵੀ ਪੜ੍ਹਨਾ ਹੈ। ਮੇਰੇ ਖਿਆਲ ਇਸ ਕਰਕੇ ਨਹੀਂ ਮਿਲਦੇ ਇਹਨਾਂ ਕਥਾ ਕਹਾਣੀਆਂ ਕਰਨ ਵਾਲੇ ਲੋਕਾਂ ਦੇ ਨਾਲ ਕਿ ਇਹ ਉੱਥੇ ਪਹੁੰਚ ਗਏ ਹੈ ਜਿੱਥੇ ਸੰਗਤ ਪਹੁੰਚ ਗਈ ਹੈ, ਕਿਉਂਕਿ ਸੰਗਤ ਵੀ ਕੁਛ ਵੀ ਇਹੀ ਸੁਣਨਾ ਚਾਹੁੰਦੀ ਹੈ, ਬਸ ਕਥੇ ਕਹਾਣੀਆਂ। ਗੁਰਬਾਣੀ ਤਾਂ ਬਹੁਤ ਗਹਿਰੀ ਚੀਜ਼ ਹੈ ਅਤੇ ਜਦ ਅਸੀਂ ਪਿਓ ਦੀ ਗੱਲ ਨੂੰ ਹੀ ਨਹੀਂ ਸਮਝ ਰਹੇ ਤਾਂ ਫਿਰ ਚਲਾਂਗੇ ਕੀ। ਹੁਣ ਤੁਸੀਂ ਜਿਹੜਾ ਸ਼ਬਦ ਮੈਂ ਗਾਇਨ ਕਰਿਆ ਹੈ ਕਿਤਨੇ ਸਮਝ ਰਹੇ ਹੋਵੋਗੇ ਇਸ ਦੇ ਲਫ਼ਜ਼ਾਂ ਨੂੰ, ਤਾਂ ਅੰਦਾਜ਼ਾ ਲਗਾ ਲਓ ਕਿ ਅਸੀਂ ਗੁਰਬਾਣੀ ਨੂੰ ਪੜ੍ਹੀ ਨਹੀਂ ਰਹੇ। ਪਹਿਲੇ ਤਾਂ ਪੜ੍ਹਨਾ ਹੈ, ਫਿਰ ਸਮਝਣਾ ਹੈ, ਫਿਰ ਤੀਸਰੀ ਸਟੇਜ ਹੈ ਅਮਲ। ਜੇ ਅਮਲ ਵਿੱਚ ਨਹੀਂ ਲਿਆਇਆ ਤਾਂ ਦੋਨੋਂ ਗੱਲਾਂ ਅਧੂਰੀਆਂ ਰਹਿ ਜਾਣਗੀਆਂ। ਜਿਵੇਂ ਆਦਮੀ ਟਿਕਟ ਵੀ ਖਰੀਦ ਲਏ, ਪੈਸੇ ਵੀ ਖਰਚ ਕਰਦੇ, ਸਟੇਸ਼ਨ 'ਤੇ ਵੀ ਪਹੁੰਚ ਜਾਏ ਲੇਕਿਨ ਗੱਡੀ 'ਚ ਸਵਾਰ ਨਾ ਹੋ ਸਕੇ ਅਤੇ ਮੰਜ਼ਿਲੇ ਮਕਸੂਦ 'ਤੇ ਨਹੀਂ ਪਹੁੰਚ ਸਕੇਗਾ, ਖੜ੍ਹਾ ਰਹੇਗਾ ਉੱਥੇ, ਬਸ ਉੱਥੇ ਹੀ ਖੜ੍ਹੇ ਹਾਂ। ਥੋੜ੍ਹਾ ਜਿਹਾ ਮੈਂ ਇਤਿਹਾਸ ਵੀ ਦੱਸਦਿਆਂ ਵੀ ਇਤਿਹਾਸ ਸੰਸਾਰ ਦੇ ਪੜ੍ਹੋ ਅਤੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ, ਸੁਕਰਾਤ ਹੋਇਆ ਹੈ ਔਰ ਸਰਮਦ ਹੋਇਆ ਹੈ, ਇਸ ਤਰ੍ਹਾਂ ਹੀ ਔਰ ਲੋਕ ਹੋਏ ਨੇ, ਮਨਸੂਰ ਹੋਇਆ ਹੈ, ਈਸਾ ਹੈ, ਪਰ ਇਹ ਇੱਕ ਇੱਕ ਹੈ। ਕੌਮ ਦੇ ਬਹੁਤ ਘੱਟ ਲੋਕ ਹਨ, ਲੇਕਿਨ ਜਦ ਅਸੀਂ ਦੇਖਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸ਼ਹੀਦੀ ਸ਼ੁਰੂ ਹੁੰਦੀ ਹੈ ਅਤੇ ਫਿਰ ਸ਼ਹੀਦਾਂ ਦੀ ਲਾਈਨ ਲੱਗ ਜਾਂਦੀ ਹੈ ਅਤੇ ਹੁਣ ਅਸੀਂ ਉਹ ਜੋ ਸ਼ਹੀਦਾਂ ਦੇ ਕਾਰਨਾਮੇ ਹੈ ਜੋ ਉਹਨਾਂ ਨੇ ਕੀਤੇ ਸੀ, ਜਿਨ੍ਹਾਂ ਦੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਵੀ ਇਸ ਕਰਕੇ ਵਾਰ ਦਿੱਤਾ ਕਿਉਂਕਿ ਉਹਨਾਂ ਨੇ ਈਨ ਨਹੀਂ ਮੰਨੀ ਅਤੇ ਸਾਰੇ ਸੁੱਖ ਛੱਡ ਦੀਏ। ਲਗਾ ਸਕਦੇ ਹੋ ਅੰਦਾਜ਼ਾ ਜਰਾ ਆਪਣੀ ਤਰਫ, ਅਸੀਂ ਤਾਂ ਦੋ ਪੈਸੇ ਨਹੀਂ ਤਿਆਗ ਸਕਦੇ, ਇੱਕ ਮਕਾਨ ਨੂੰ ਨਹੀਂ ਛੱਡ ਸਕਦੇ। ਇਤਨਾ ਬੜਾ ਅਨੰਦਪੁਰ, ਇਤਨਾ ਬੜਾ ਠਾਠ, 1,25,00,000 ਰੁਪਏ ਦੀ ਉਸ ਵਕਤ ਇੱਕ ਛੋਟਾ ਜਿਹਾ ਤੰਬੂ ਹੁੰਦਾ ਸੀ ਜੋ ਕਾਬਲੀ ਸਿੱਖਾਂ ਨੇ ਦਿੱਤਾ, ਉਸਦੇ ਮੁਕਾਬਲੇ ਦਾ ਕੇਵਲ ਔਰੰਗਜ਼ੇਬ ਦੇ ਪਾਸ ਸੀ। ਹਿੰਦੁਸਤਾਨ ਦੇ ਕਿਤਨੇ ਰਾਜੇ ਸਨ ਉਦੋਂ, ਕਿਸੇ ਦੇ ਕੋਲ ਨਹੀਂ ਸੀ। ਫਿਰ ਆਸਾਮ ਦੇਸ਼ ਦਾ ਜਿਹੜਾ ਰਾਜਾ ਸੀ, ਜਿਸਦੇ ਪਿਓ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਅਰਦਾਸ ਕਰੀ ਔਰ ਗੁਰੂ ਸਾਹਿਬ ਨੇ ਉਸਦੇ ਮੱਥੇ 'ਤੇ ਮੋਹਰ ਲਾ ਦਿੱਤੀ ਜਿਸ ਵਿੱਚ ਇੱਕ ਓਂਕਾਰ ਸੀ, ਉਖੜਾ ਹੋਇਆ ਅਤੇ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਤੂੰ ਐਵੇਂ ਨਾ ਕਹੀਂ ਕਿ ਐਵੇਂ ਹੋ ਗਿਆ, ਤੇਰੇ ਮੱਥੇ ਵਿੱਚ ਕੋਈ ਨਹੀਂ ਸੀ ਪੁੱਤਰ, ਅਤੇ ਨਿਸ਼ਾਨੀ ਹੋਏਗੀ ਕਿ ਉਸਦੇ ਮੱਥੇ ਦੇ ਉੱਤੇ ਜੋ ਪੁੱਤਰ ਹੋ ਗਿਆ ਨਿਸ਼ਾਨੀ ਹੋਏਗੀ। ਇਹ ਕੋਈ ਸਧਾਰਨ ਘਟਨਾ ਨਹੀਂ ਹੈ ਵੀ ਪਹਿਲਾਂ ਕਹਿ ਰਿਹਾ ਪੁੱਤਰ ਦਾ ਜਨਮ ਨਹੀਂ ਹੋਇਆ ਅਤੇ ਜਦ ਉਹ ਜਵਾਨ ਹੋਇਆ ਅਤੇ ਮੱਥੇ 'ਤੇ ਦੇਖਿਆ ਨਿਸ਼ਾਨ ਹੈ ਅਤੇ ਮਾਂ 'ਤੇ ਪੁੱਛਦਾ ਹੈ, ਮਾਂ ਫਿਰ ਦੱਸਦੀ ਹੈ, ਫਿਰ ਕੀਮਤੀ 5 ਚੀਜ਼ਾਂ ਉਹ ਲੈ ਕੇ ਅਨੰਦਪੁਰ ਸਾਹਿਬ ਪਹੁੰਚਦਾ, ਜਿਸ ਦੇ ਵਿੱਚ ਇੱਕ ਹਾਥੀ ਸੀ ਬਹੁਤ ਕੀਮਤੀ, ਬਹੁਤ ਸੁੰਦਰ, ਕਿਉਂਕਿ ਆਸਾਮ ਵਿੱਚ ਹਾਥੀ ਹੁੰਦੇ ਹੈ। ਐਸੇ ਐਸੇ ਮਹਾਨ ਲੋਕ, ਫਿਰ ਜਿਹੜਾ ਸੀ ਲਾਲ ਚੰਦ ਔਰ ਕੀ ਨਾਮ ਸੀ ਉਹਨਾਂ ਦਾ, ਜਿਹੜਾ ਵਿਦਵਾਨ ਸੀ, ਜਿਨ੍ਹਾਂ ਦੀਆਂ ਗਜ਼ਲਾਂ ਹੈ ਦਿਮਾਗ ਤੋਂ ਉੱਤਰ ਨੰਦ ਲਾਲ ਜੀ, ਉਹਨਾਂ ਨੇ 11 ਸਾਲ ਦੀ ਉਮਰ ਵਿੱਚ ਜਦੋਂ ਕੰਠੀ ਪਹਿਰਾਉਣ ਲੱਗਿਆ ਗੁਰੂ ਦਾ, ਤਾਂ ਉਹ ਕਹਿਣ ਲੱਗਿਆ ਮੈਂ ਗੁਰੂ ਨਹੀਂ ਧਾਰਨ ਕਰਨਾ। ਬੜਾ ਵਿਦਵਾਨ ਸੀ ਤੇ ਜਦ ਗੁਰੂ ਧਾਰਨ ਕਰਿਆ ਤੇ ਉਸਦੇ ਪਹਿਲੇ ਇੱਕ ਘਟਨਾ ਹੋਈ ਹੈ, ਕਿਉਂਕਿ ਉਸਦੇ ਘਰ ਜਿਹੜੀ ਸੀ ਸਿੱਖ ਬੱਚੀ ਸੀ। ਇਹ ਬੀਬੀਆਂ ਬੈਠੀਆਂ, ਮੈਨੂੰ ਤਾਂ ਦੇਖਣ ਨੂੰ ਵੀ ਕਈ ਵਾਰੀ ਮਨ ਨਹੀਂ ਕਰਦਾ, ਨਾਰਾਜ਼ ਨਾ ਹੋਣ, ਤੁਸੀਂ ਵੀ ਉਹਨਾਂ ਵਿੱਚ ਹੀ ਸ਼ਾਮਿਲ ਹੋ, ਔਰ ਮੈਂ ਵੀ ਉਹਨਾਂ ਵਿੱਚੋਂ ਹੀ ਹਾਂ, ਲੇਕਿਨ ਮੈਂ ਆਪਣੇ ਮੁੰਡਾ ਨੂੰ ਕਹਿ ਦਿਆ ਸੀ ਕਿ ਅਗਰ ਤੁਹਾਨੂੰ ਕੇਸ ਕਟਾ ਦੇ ਤਾਂ ਅਸਲ ਮੈਂ ਤੁਹਾਡਾ ਉਧਾਰ ਦੇਵਾਂ। ਦੋਨੋਂ ਹੈਗੇ ਪਰ ਤੱਕ ਤੇ ਸ਼ਿਕਸ਼ਾ ਮਾਤਾਵਾਂ ਕੀ ਦੇ ਰਹੀਆਂ, ਮੈਨੇ ਤਾਂ ਖੁਦ ਦੇਖਿਆ ਹੈ ਇਹਨਾਂ ਦੇ ਬਾਲਾਂ ਨੂੰ ਕੌਣ ਵਾਏ ਕੌਣ ਦਵਾਏ, ਪਰ ਜਦ ਗਿਆਨ ਹੋਏਗਾ ਆਪੇ ਕਰ ਲੈਣਗੇ। ਇਹ ਸਾਡੀ ਸ਼ਿਕਸ਼ਾ ਹੈ। ਅਤੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕੀ ਤੁਸੀਂ ਲਉਂਗੇ, ਕੀ ਸ਼ਿਕਸ਼ਾ ਲਉਂਗੇ ਉਹਨਾਂ ਤੋਂ? ਉਹ ਵੀ ਬੜੇ ਹੋ ਕੇ ਫਿਰ ਗੁਰੂ ਕੇ ਸਿੱਖ ਬਣ ਸਕਦੇ ਸੀ? ਉਹਨਾਂ ਨੇ ਜਾਣਾ ਕਿ ਉਹ ਵਾਰ ਦਿੱਤੀਆਂ, ਇੱਥੇ ਛੋਟੀ ਮਰਦੇ ਅੰਦਰ ਬਾਬਾ ਕਹਿੰਦੇ ਉਹਨਾਂ ਨੂੰ, ਤਾਂ ਹੀ ਬਾਬੇ ਦਾ ਮਤਲਬ ਬਜ਼ੁਰਗੀ, ਵੱਡਾ, ਵੱਡੇ ਕਾਰਨਾਮੇ ਕਰਦੀਆਂ ਛੋਟੇ ਬੱਚਾ ਨੇ, ਕਿਉਂਕਿ ਉਹਨਾਂ ਦੀ ਮਾਤਾ ਜੀ ਨੇ, ਮਾਤਾ ਗੁਜਰੀ ਜੀ ਜੋ ਉਹਨਾਂ ਦੇ ਨਾਲ ਸੀ, ਉਹਨਾਂ ਨੇ ਸਿੱਖਿਆ ਦੀ ਸੀ ਨਾਲ ਕਚਹਿਰੀ ਜਾਣੇ ਤੋਂ ਪਹਿਲਾਂ। ਮਾਮੂਲੀ ਗੱਲਾਂ ਨਹੀਂ, ਅਸੀਂ ਵਿਚਾਰ ਨਹੀਂ ਰਹੇ, ਸਿਰਫ ਪੜ੍ਹ ਰਹੇ, ਪੜ੍ਹਨਾ ਨਹੀਂ ਹੈ, ਪੜ੍ਹਨੇ ਤੋਂ ਬਾਅਦ ਵਿਚਾਰਨਾ, ਅਮਲ ਵਿੱਚ ਲਿਆਉਂਗੇ। ਹੁਣ ਲੱਭਦੇ ਤਾਂ ਅਸੀਂ ਆਨੰਦ ਹਾਂ, ਕਿਤਨੇ ਸੁੱਖ ਹੈ ਇੱਥੇ ਅਮਰੀਕਾ, ਲੇਕਿਨ ਮੈਨੂੰ ਤਾਂ ਸਭ ਅੰਦਰ ਰੋਂਦੇ ਦਿਖਦੇ ਹਨ ਅੰਦਰ। ਤਾਂ ਕਹਿੰਦਾ ਟਾਈਮ ਹੀ ਨਹੀਂ ਜੀ, ਟਾਈਮ ਤਾਂ ਜਾਣਾ, ਉੱਥੇ ਡਿਊਟੀ ਦੇਣੀ ਹੈ। ਕਮਾਲ ਹੈ, ਤੁਸੀਂ ਆਪਣੀ ਮਰਜ਼ੀ 'ਤੇ ਕੋਈ ਗੱਲ ਹੀ ਨਹੀਂ ਕਰ ਸਕਦੇ, ਠਹਿਰ ਹੀ ਨਹੀਂ ਸਕਦੇ, ਮਿਲ ਹੀ ਨਹੀਂ ਸਕਦੇ, ਪ੍ਰਾਹੁਣੇ ਨੂੰ ਘਰ ਬਿਠਾ ਦਿਆ, ਆਪਣੇ ਆਪ ਦੌੜੇ ਫਿਰਦੇ ਹੋ, ਗੁਲਾਬੀ ਵੇਹਰਾਂ ਦਾ ਚੰਗਾ ਆਦਮੀ ਆ ਮੈਂ, ਇਹ ਕੀ ਹੈ? ਬਹਾਦੁਰ ਇੱਥੇ ਲਿਖਿਆ ਸ਼ਰਮ ਪਾਏ, ਸ਼ਰਮ ਠਾਕਾ ਪਾਏ ਬਿਸਰਾਵਾਂ, ਯਾਨੀ ਭਾਵ ਦੌੜ ਨਟ ਭੱਜ ਖਤਮ ਹੋ ਗਏ। ਬਾਹਰ ਦੀ ਵੀ ਅਤੇ ਅੰਦਰ ਦੀ ਵੀ, ਅੰਦਰ ਦੀ ਜਦ ਤ੍ਰਿਸ਼ਨਾ ਵਧੇਗੀ ਤਾਂ ਬਾਹਰ ਦੌੜ ਕਰੇਗਾ ਸਰੀਰ, ਸਰੀਰ ਤਾਂ ਅੰਦਰ 'ਤੇ ਚੱਲਦਾ ਨਾ, ਅੰਦਰ ਦੀ ਗੱਲ ਤੋਂ ਅੰਦਰ 'ਤੇ ਪ੍ਰੇਰਣਾ ਮਿਲਦੀ ਹੈ ਕਿ ਤੂੰ ਵੀ ਕਮਾ। ਪਿਛਲੇ ਹਫ਼ਤੇ ਦੱਸਿਆ ਹੈ ਨਾ ਵੀ ਗੁਰੂ ਅਮਰਦਾਸ ਜੀ ਦੇ ਉੱਤੇ ਅਮਲ ਕਰ ਰਹੇ ਹੈ ਅੰਗਰੇਜ਼, 5 ਦਿਨ ਦੀ ਜੋ ਕਮਾਈ ਹੈ 2 ਦਿਨ ਮੁਕਾਈਆਂ ਨੇ। ਅਸੀਂ ਕਹਿੰਦੇ ਕਿ ਨਹੀਂ, ਮਕਾਨ ਲੈਣਾ ਹੈ ਫਿਰ ਬੱਚਿਆਂ ਨੂੰ ਮਕਾਨ ਲੈ ਕੇ ਦੇਣਾ ਬੰਦੇ ਨੂੰ, ਮੈਂ ਕਹਿ ਤਾਂ ਮੈਂ ਇਸ ਵਾਸਤੇ ਕਹਿ ਰਿਹਾ ਕਿ ਕੁਛ ਸਮਝੀਏ ਅਸੀਂ, ਮੇਰਾ ਭਾਵ ਕਹਿਣ ਤੋਂ ਇਹ ਨਹੀਂ ਹੈ, ਇਹ ਗੱਲਾਂ ਜਿਹੜੀਆਂ ਨੇ ਮੈਂ ਜੋ ਕਹਿ ਰਿਹਾ ਸਿਰਫ ਅਮਲ ਵਾਸਤੇ, ਵੀ ਬੱਚਿਆਂ ਨੂੰ ਹੋਰ ਕਰਨਾ ਹੈ ਵੀ ਬੱਚੇ ਜਦ ਪੜ੍ਹ ਗਏ ਹੋ ਨੌਕਰੀ 'ਤੇ ਲੱਗੇ ਉਹਨਾਂ ਦੇ ਵਾਸਤੇ ਤੁਸੀਂ ਕਿਉਂ ਕਰ ਰਹੇ, ਤੁਹਾਨੂੰ ਕੀ ਤਕਲੀਫ ਹੈ, ਆਨੰਦ ਲਓ ਜ਼ਿੰਦਗੀ ਦਾ। ਕਿੰਨੀ ਜੀ, ਇੱਕ ਮੇਰਾ ਗੁਰ ਭਾਈ ਭਾਈ ਚਤਰ ਸਿੰਘ ਦਾ ਕੀਰਤਨ ਤੁਸੀਂ ਸੁਣਾ ਹੋਏਗਾ, ਅਸੀਂ ਇਕੱਠੇ ਸਿੱਖਿਆ, 8 ਸਾਲ ਉਹ ਇੱਕ ਜਗ੍ਹਾ ਬੈਠ ਕੇ ਅਭਿਆਸ ਕਰਦਾ ਰਿਹਾ ਬੰਬਈ, ਕਿਉਂਕਿ ਬਾਣੀ ਜਵਾਨੀ ਯਾਦ ਹੋਣੀ ਚਾਹੀਦੀ, ਮੈਂ ਵੀ ਕਹਿੰਦਾ, ਪਰ ਕਿਉਂਕਿ ਮੈਂ ਤਾਂ ਸਾਰੀ ਉਮਰ ਸਿਖਾਉਣੇ ਪੈ ਰਿਹਾ, ਬਾਣੀ ਯਾਦ ਕੀਤੇ ਕਰੋ ਤਾਂ ਹੋਰ ਹੀ ਬਹੁਤ ਕੰਮ ਹੈ ਬੱਚਿਆਂ ਨੂੰ, ਫਿਰ ਉਹਨਾਂ ਬੱਚਿਆਂ ਨੂੰ ਜੋ ਪਿੰਡੂ ਹੈ ਜਿਨ੍ਹਾਂ ਦਾ ਸੰਗੀਤ ਦੇ ਨਾਲ ਕੋਈ ਸੰਬੰਧ ਹੀ ਨਹੀਂ, ਖੁਰਪਾ ਦਾਤੀ ਦਾ ਨਾਲ ਸੁਰ ਸਾਗ ਗਾ ਗਾ ਕੀ ਮਤਲਬ, ਤਾਂ ਬੜਾ ਕਠਿਨ ਵਿੱਦਿਆ ਹੈ, ਪਰ ਅਸੀਂ ਦੇ ਰਹੇ ਕਿਉਂਕਿ ਅਸੀਂ ਉਹਨਾਂ ਨੂੰ ਸਿੱਖ ਬਣਾ ਰਹੇ ਹਾਂ। ਇਹ ਭਾਈ ਗੋਪਾਲ ਸਿੰਘ ਉਹ ਸਰਦਾਰ ਨਹੀਂ ਸੀ, ਭਾਈ ਸੁਰਜੀਤ ਸਿੰਘ ਔਰ ਜਿਤਨੇ ਵੀ ਕਮਰਪਾਲ ਸਿੰਘ ਵਗੈਰਾ, ਐਸੇ ਬਹੁਤ ਸਾਰੇ ਵਿਦਿਆਰਥੀ ਸਾਡੇ ਜਿਹੜੇ ਨੇ ਸਭ ਮੋਨੇ ਘਰਾਣਾ ਤੋਂ, ਮਤਲਬ ਸਹਿਧਾਰੀਆਂ ਤੋਂ, ਅਸੀਂ ਉਹਨਾਂ ਨੂੰ ਸਿੱਖ ਬਣਾ ਕੇ ਰਾਗੀ ਪ੍ਰਚਾਰਕ ਬਣਾ ਰਹੇ, ਪਰ ਦੂਸਰੀ ਤਰਫ ਤੁਸੀਂ ਦੇਖ ਲਓ ਕਿ ਅਸੀਂ ਕੀ ਕਰ ਰਹੇ, ਜੀ ਕਹਾਣੀ ਹੈ ਤੇ ਕਿਉਂ ਬਣ ਰਹੇ, ਇਹ ਵੀ ਇੱਕ ਕਹਾਣੀ ਹੈ ਗੱਲ, ਕਿਉਂਕਿ ਰੋਟੀ ਮਿਲੇਗੀ, ਧਰਮ ਰੋਟੀ ਹੈ ਸਭ ਤੋਂ ਪਹਿਲਾਂ, ਲੇਕਿਨ ਰੋਟੀ ਦੇ ਪਿੱਛੇ ਕੇਵਲ ਧਰਮ ਨੂੰ ਤਿਆਗ ਦੇਣਾ ਵੀ ਕੋਈ ਇਨਸਾਨੀਅਤ ਨਹੀਂ, ਕੇਵਲ ਰੋਟੀ ਦੇ ਪਿੱਛੇ ਆਦਮੀ ਆਪਣੇ ਧਰਮ ਨੂੰ ਤਿਆਗ ਦੇ, ਇਹ ਵੀ ਨਹੀਂ, ਰੋਟੀ ਜ਼ਰੂਰ ਹੈ ਲੇਕਿਨ ਕੇਵਲ ਰੋਟੀ ਦੇ ਪਿੱਛੇ ਧਰਮ ਤਿਆਗ ਦੇ। ਐਸਾ ਇੱਕ ਨਿਯਮ ਹੈ ਕਿ ਧਰਮ ਦੇ ਵਾਰ 'ਤੇ ਕੁਰਬਾਨ ਹੋ ਰਹੇ, ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਧਰਮ ਦੇ ਉੱਤੇ ਹੀ ਕਹਾਣੀ ਹੈ। ਗੁਰੂ ਅਰਜਨ ਦੇਵ ਜੀ ਦੇ ਵਕਤ ਬਾਤ ਐਸੇ ਹੈ, ਹੁਣ ਇੱਥੇ ਤਾਂ ਥੋੜ੍ਹਾ ਜਿਹਾ ਤੁਹਾਨੂੰ ਦੱਸਦੇ ਹਾਂ ਵੀ ਜਹਾਂਗੀਰ ਲਾਇਲਕ ਆਦਮੀ ਸੀ, ਬਹੁਤ ਵਿਦਵਾਨ ਪੜ੍ਹਾ ਲਿਖਿਆ ਸਿਆਣਾ ਨਹੀਂ ਸੀ, ਸਿਆਣਾ ਸੀ ਅਨਪੜ੍ਹ ਅਕਬਰ, जिसने हिंदुस्तान से जिथे तक राज करा उस तो अगे एक कदम नहीं कोई भी बढ़िया, सगो औरंगजेब के वक्त जुलम करके सब खत्म करवा दिया। तो अकबर एक सुरकुल आदमी था, सब दे नाल मिलकर चलने वाला, ताई तो उसने गुरु अमरदास जी दे उत्थे आके ते पंज पिंडा की जागीर दे दी सी, जो बीबी भानी के नाम हुई, फिर गुरु रामदास जी के नाम हुई जिसनों गुरु का चक कहा गया, पहला नाम है गुरु का चक ही सी, फिर रामदासपुरा रहा, वर्दी सगन अपार अनूप रामदासपुर, अमृतसर का सरोवर दे करके उसका नाम बना, उसका नाम रामदासपुरा सी, पहले उसका रामदास चक सी। तो उसने गुरु साहब दे उत्थे आके प्रसादा छक के प्रसन्न होके चक दे दिता, जागीर दे दीती, तो ऐसा प्रभाव पड़ रहा सी जिवें साढ़े कई कट्टर सिख हैं दूसरों नेड़े ही नहीं लगन देंदे, भी कृपा नहीं पा रखी तेने, लो गल कर लो भी कृपा नहीं सिखी का निशान है, नाराज ना ना मैं कृपाण के खिलाफ नहीं, मैं बड़िया अपनिया कीमती कृपाणा रखी हुई अपने आप, लेकिन केवल कृपाणिया भारतीय रहत सिखी नहीं है, ये नाम जीवन भी जरूरी है। जेड़ा बंदा गुरु के घर में आके एक दूसरे के मुखालफ वगैरह सिर्फ नीचो धरता वास्ते उसको मैं सिख नहीं मानता, फिर सर कितनी लंबी दाड़ी रख रखा कृपाण दो भी ले लेते, कृपाण नहीं है, जीवन की है, निम्रता की है, अहंकार की है, लोभ की है, चौधरता की है, इल्लत का नाम चौधरी कूड़ो कूड़ी गा, इल्लती आदमी ही चौधरी बनता, जो चंगा गुरमुखा तो नेड़े नहीं जाता, तो कहता नहीं नहीं बस मेरे सेवा दर्द तो जो कि दसनी है बस तुम रहो कृपा करो, ये सियाने आदमियों का तरीका है। पंडित नेहरू ने कहा कि जरा आदमी बहुत बोलता नहीं मनता इन कहते कोई काम दे दो, इसको काम दो फिर ये इस काम में उलझा रहेगा, नहीं तो ये किसी को लोगों को तंग करेगा, ये सियाने आदमियों का भी तरीका है, उन्हें कोई कम दे दो चलो चौधरता दे दो छोटी मोटी लगा रहेगा, ये सियाने आदमियों का काम है, सानू सियाने आदमियों की लोड़ है, ऐसे बंदा की लोड़ है जो गुरमति के जानो भी हो, तो बहुत कुछ बदल जा सकता है, बहुत कुछ है, सिखा दे वर्गा कोई भी कौम दानी नहीं है, लेकिन इन्हों का दान बहुत बेरथ जा रहा है, जिथे लोड़ है उत्थे नहीं, जिथे लोड़ नहीं है उत्थे आ रहा। तो मैं कह रहा कि जहांगीर एक लाई लग आदमी से, थानू पता है उसकी हिस्ट्री पढ़ो तो नूर जहां करती सी हुकूमत, जो बहुत काबिल जनानी थी, ये तो शराब के नशे च रहा, मौलविया ने काजी काजी जिसनों अजकल जद कहने काजी कहते काम, काजियां ने कहा कि अकबर तेरे खिलाफ है तेनों बादशाह नहीं देगा, वो तो खुसरो नू देगा, इस वास्ते असी तेरी मदद करके तेनों बादशाह तो बनवा दे सकते हैं, लेकिन तेरी तेरी गल जी है ता बनेगी जे साड़ी गल तू मनेगा। कहना कि जेड़े मुसलमान यानी मुसलमान धर्म को हानि पहुँचा रहे हैं उन्होंने खत्म करना उन्होंने दबाना तेरा कम होगा, यह है एक खास नुकता। और उसने ये खुद लिखा तौले के जहांगीर के अंदर जो उसने बाद में छपी है, फिर पता लगा नहीं तो चंदू दी कहानियां ले कर दे, ऐसे होंदा है जिमें इंदिरा नु मरवाने वाले और सी मरवाने मारने वाले से, सियासत बहुत बारीक चीज है, महाराजा रणजीत सिंह के राज नु खत्म करने वाले डोगरे सन लेकिन लड़ने वाले सिख सी आपस में, ये सियासी मसले हैं। तो असल कहानी का पता बहुत अरसे बाद लगता हो जो तक वो बंदे ही नहीं रहेंगे, फिर पता लगा के भी की करोंगे, मैं पता लगा भी लिया इस दे नाल की बनना था, हुकूमत खत्म हो गई पुराने लेखे खत्म हो गए, लेकिन मौजूदा समय में असी जो हाँ असी अपने आप गुरु के आसरे रह के गुरु की बाणी के उत्ते चल के अपने जीवन में सुवारांगे जिन्होंने साढ़े वास्ते या चंगा इंसान बनाने वास्ते कुर्बानियां करनिया। गुरु नानक देव जी ने जितना सफर कराया है दुनिया च कोई पैगंबर अवतार संत नहीं, हाँ हुण है क्योंकि हम हवाई जहाज से आदमी जा सकता, पैदल पैदल चल चल के फिर खतरा के बीच गए, असी तो खतरा तो डरते हैं, असी तो हुणी सरदार साहब ने कहा भी ये गल सच्ची कर दिंदा है, मैं खतरे तो नहीं डरता क्योंकि जो होएगा देखी जाएगा, जो सच्ची गल नहीं करांगे गुरु के सामने तो की करांगे, ਔਰ ਕਿੱਥੇ ਕਰਾਂਗੇ? ਇੱਥੇ ਸ਼ਿਕਸ਼ਾ ਲੈਣੀਆਂ ਸਨ। ਜਿਹੜਾ ਕੋਈ ਸ਼ਿਕਸ਼ਾ ਜਾਂ ਕੋਈ ਬੋਲਣ ਵਾਲਾ ਅਗਰ ਉਹ ਗੱਲ ਹੀ ਗਲਤ ਕਰ ਰਿਹਾ ਹੈ ਤਾਂ ਫਿਰ ਸ਼ਿਕਸ਼ਾ ਕੀ ਲਏਗੀ? ਬਹੁਤ ਗੱਲਾਂ ਸਾਖੀਆਂ ਐਸੀਆਂ ਜਿਹਨਾਂ ਦਾ ਮਨਗੜਤ ਕੋਈ ਮਤਲਬ ਨਹੀਂ ਹੈ, ਉਹਨਾਂ ਨੂੰ ਕਹੀ ਜਾ ਰਹੇ। ਗੁਰਬਾਣੀ ਇੱਕ ਐਸੀ ਚੀਜ਼ ਹੈ, ਇੱਥੇ ਗੱਲ ਹੋਰ ਸੁਣਾ ਲਿਆ। ਡਾਕਟਰ ਤਾਰਨ ਸਿੰਘ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਧਰਮ ਦੇ ਉੱਤੇ, ਔਰ ਦਸਮ ਗ੍ਰੰਥ ਰਹੱਸ ਵੀ ਉਸਨਾਂ ਨੇ ਪੁਸਤਕ ਲਿਖੀ ਹੈ 300-400 ਰੁਪਏ ਦੀ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ 1961-62 ਵਿੱਚ ਇੱਕ ਬਣਾ ਕੇ ਦਿੱਤਾ ਸੀ ਸਿਲੇਬਸ, ਕਿਉਂਕਿ ਕੁਛ ਬੰਦੇ ਉਸ ਵਕਤ ਆ ਗਏ ਸੀ ਸਿਆਣੇ, ਸਿਆਣੇ ਦਾ ਮਤਲਬ ਪੜ੍ਹੇ ਲਿਖੇ ਸ਼੍ਰੋਮਣੀ ਕਮੇਟੀ। ਉਹਨਾਂ ਨੇ ਕਿਹਾ ਕਿ ਵੀ ਹੁਣ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਅਨਪੜ੍ਹ ਦੇ ਸਮਾਨ ਹੈ। ਇਹ ਸੱਚ ਵਿੱਚ ਕਿਹਾ ਜੀ, ਹੁਣ ਦੀ ਤਾਂ ਗੱਲ ਹੀ ਖਤਮ ਕਰੋ। ਉਸ ਵਕਤ ਇੱਥੇ ਕਾਫੀ ਆਦਮੀ ਕਹਿਣ ਲੱਗੇ ਦੁਨੀਆ ਪੜ੍ਹੀ ਲਿਖੀ ਹੋਏਗੀ ਹੈ, ਹੁਣ ਪੜ੍ਹੇ ਲਿਖੇ ਵਿਦਵਾਨ ਸਿਆਣੇ ਬੰਦੇ ਤਿਆਰ ਕਰੋ, ਸ਼੍ਰੋਮਣੀ ਕਮੇਟੀ ਤੁਹਾਡਾ ਕੰਮ ਹੈ ਧਰਮ ਦਾ ਪ੍ਰਚਾਰ ਕਰਨਾ, ਅਤੇ ਤੁਸੀਂ ਸਿਲੇਬਸ ਦੇ ਮੁਤਾਬਿਕ 5 ਔਰ 7 ਸਾਲ ਦਾ ਕੋਰਸ ਰੱਖੋ। 2 ਸਾਲ ਮਿਸਰੇਰੀ ਕਾਲਜ ਦਾ ਕੋਰਸ ਹੈ, 2 ਸਾਲ ਵਿੱਚ ਕਹਿੰਦਾ ਕੇਵਲ ਹਿਸਟਰੀ ਇਤਿਹਾਸ ਪੜ੍ਹਾਇਆ ਜਾ ਸਕਦਾ। ਭਾਈ ਗੁਰਦਾਸ ਦੀਆਂ ਵਾਰਾਂ ਨੇ, ਕਵਿਤ ਸਵਈਏ ਨੇ, ਭਾਈ ਨੰਦ ਲਾਲ ਦੀਆਂ ਗਜ਼ਲਾਂ ਨੇ, ਉਹਨਾਂ ਨੂੰ ਤਾਂ ਇੱਕ ਤੁਕਤਾ ਵੀ ਸਾਨੂੰ ਅਰਥ ਦਾ ਪਤਾ ਨਹੀਂ ਲੱਗੇਗਾ। ਦਸਮ ਗ੍ਰੰਥ ਨੇ, ਕਵੀ ਸੰਤੋਖ ਸਿੰਘ ਦੇ ਗ੍ਰੰਥ ਨੇ, ਇਸ ਤੋਂ ਬਾਅਦ ਫਿਰ ਕਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਵੇਦ ਹੈ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਜਦੋਂ ਤੱਕ ਅਸੀਂ ਨਹੀਂ ਪੜ੍ਹਾਂਗੇ, ਸਾਡੇ ਵਿਦਵਾਨ ਪ੍ਰਚਾਰਕ ਇਸ ਨੂੰ ਨਹੀਂ ਫੈਲਾਉਣਗੇ, ਸਿੱਖ ਧਰਮ ਦਾ ਪ੍ਰਚਾਰ ਨਹੀਂ ਹੋ ਸਕੇਗਾ। ਜਦ ਫਿਰ ਮੈਂ ਉਹਨੂੰ ਉਹ ਮਿਲੇ, ਕਿਉਂਕਿ ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ, ਸੰਗੀਤ ਗੁਰਬਾਣੀ ਪ੍ਰਚਾਰ, ਤਾਂ ਉਹ ਆਏ ਰਿਕਾਰਡ ਕਰ ਰਹੇ ਸੀ ਉਸ ਵਕਤ ਪੁਰਾਣੇ, ਕਿਉਂਕਿ ਉਸ ਵਕਤ ਤੱਕ ਸਾਡੀ ਉਹ ਪੁਸਤਕ ਛਪ ਚੁੱਕੀ ਸੀ, ਸਰਦਾਰ ਗਿਆਨ ਸਿੰਘ ਦੀ ਸ਼੍ਰੋਮਣੀ ਕਮੇਟੀ ਨੇ ਛਾਪਤੀ ਸੀ। ਉਸ ਵਿੱਚ ਪਹਿਲਾਂ ਰਾਗਾਂ ਦੇ ਅਲਾਪ ਨਹੀਂ ਸੀ, ਉਹ ਅਲਾਪ ਫਿਰ ਦੁਬਾਰਾ 67 ਵਿੱਚ ਮੈਂ ਲਿਖੇ, ਤਾਂ ਫਿਰ 2 ਭਾਗਾਂ 'ਚ ਅਸੀਂ ਕਰ ਦਿਆ ਉਹਨੂੰ, ਸਰਦਾਰ ਗਿਆਨ ਸਿੰਘ ਦੇ ਨਾਮ 'ਤੇ ਉਹ ਛਪੀ ਹੋਈ ਹੈ। ਤਾਂ ਉਹ ਰਿਕਾਰਡ ਕਰ ਰਹੇ ਸੀ ਰਾਗੀਆਂ ਦੇ ਪੁਰਾਣੀਆਂ ਸ਼ਬਦ ਰੀਤਾਂ ਦੇ। ਦੇਖੋ ਕਮਾਲ ਦੀ ਗੱਲ, ਆਦਮੀ ਕਿਤਨਾ ਦੂਰ ਅੰਦੇਸ਼ੀ ਹੁੰਦਾ ਕੋਈ ਕੋਈ ਪਰ। ਤਾਂ ਮੈਂ ਉਹਨਾਂ ਨੂੰ ਮਿਲਿਆ, ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਤਾਂ ਸੰਗੀਤ ਦੇ ਕੋਈ ਵਿਦਵਾਨ ਨਹੀਂ, ਅਤੇ ਤੁਸੀਂ ਇਹ ਰਿਕਾਰਡ ਕਿਉਂ ਕਰ ਰਹੇ ਹੋ? ਪਰ ਕਮਾਲ ਹੈ ਉਹ ਆਦਮੀ ਦੀ, ਕਹਿੰਦਾ ਭਾਈ ਦਿਆਲ ਸਿੰਘ, ਮੈਂ ਗੁਰੂ ਗ੍ਰੰਥ ਸਾਹਿਬ ਵਿਭਾਗ ਪਟਿਆਲਾ ਯੂਨੀਵਰਸਿਟੀ ਦਾ ਇੱਕ ਇੰਚਾਰਜ ਹਾਂ, ਮੇਰੇ ਕੋਲ ਰੁਪਿਆ ਹੈ ਅਤੇ ਧਰਮ ਦਾ ਮੈਂ ਕੰਮ ਕਰਨਾ ਹੈ, ਅਤੇ ਮੈਨੂੰ ਪਤਾ ਲੱਗਿਆ ਹੈ ਕਿ ਜੋ ਸਾਡੀ ਪੁਰਾਣੀ ਮਰਿਆਦਾ ਕੀਰਤਨ ਦੀ ਸੀ ਉਹ ਖਤਮ ਹੁੰਦੀ ਜਾ ਰਹੀ ਹੈ, ਅਤੇ ਮੈਂ ਰਾਗੀਆਂ 'ਤੇ ਉਹ ਸਭ ਟੇਪ ਕਰ ਰਿਹਾ ਹਾਂ, ਅਤੇ ਹੋ ਸਕਦਾ ਹੈ ਕਿ ਇਸ ਦੀ 40-50 ਸਾਲ ਬਾਅਦ ਕਿਧਰੇ ਲੋੜ ਪੜਕ। ਇਹ 70 ਦੇ ਨੇੜੇ ਦੀ ਗੱਲ ਹੈ, ਅਤੇ ਉਸ ਵਕਤ ਕਿੱਥੋਂ ਲਾਵਾਂਗੇ? ਫਿਰ ਉਸ ਵਕਤ ਤਾਂ ਰਿਕਾਰਡ ਥੇ ਹੀ ਨਹੀਂ, ਨਾ ਟੇਪਾਂ ਸੀ, ਜੋ ਸੀ ਤਾਂ ਕਿਸੇ ਕਿਸੇ ਦੇ ਅਮੀਰ ਦੇ ਕੋਲ ਸੀ। ਤਾਂ ਕਹਿੰਦਾ ਇਹ ਕਦੀ ਕੰਮ ਆਉਣਗੀਆਂ, ਉਹ ਫਿਰ ਰੱਖੀਆਂ ਰਹੀਆਂ। ਲੇਕਿਨ ਜਦੋਂ ਸੰਗੀਤ ਦਾ ਪ੍ਰਭਾਵ ਫਿਰ ਥੋੜ੍ਹਾ ਚੱਲਿਆ, ਸੰਤ ਸੁੱਚਾ ਸਿੰਘ ਦੇ ਵਕਤ ਸ਼ੁਰੂ ਹੋਇਆ 91-92, ਫਿਰ ਉਸਦੀ ਭਾਲ ਕਰੀ ਗਈ, ਅਤੇ ਪਤਾ ਇਹ ਲੱਗਿਆ ਕਿ ਐਸੀ ਜਗ੍ਹਾ ਰੱਖਦੇ ਹੈ ਉਹ ਟੇਪਾਂ ਜੋ ਐਸਾ ਘੁੰਮਦੀਆਂ ਸੀ ਤਵੇ ਵਾਲੀਆਂ, ਕਿ ਉਹ ਜੰਮ ਕੇ ਉਹ ਖਤਮ ਹੋ ਗਿਆ, ਕਿਉਂਕਿ ਉਹ ਗਰਮੀ ਦੇ ਵਿੱਚ ਰੱਖੀਆਂ ਹੋਈਆਂ ਸੀ ਜਿੱਥੇ ਬਹੁਤ ਹੀਟ ਲੱਗੀ ਹੋਈ ਸੀ ਉੱਥੇ ਸਭ। ਕਿਉਂ ਕਿ ਮੂਰਖਾਂ ਨੂੰ ਮਿਲ ਗਿਆ ਹੀਰਾ, ਔਰ ਹੀਰਾ ਗਧਾਰ ਗਧੇ ਦਾ ਚਲਾਉਣ ਵਾਲਾ, ਉਹਨਾਂ ਨੂੰ ਕੀ ਮਤਲਬ ਇਹਨਾਂ ਚੀਜ਼ਾਂ 'ਤੇ, ਖਤਮ। ਫਿਰ ਵੀ ਯਤਨ ਹੋ ਰਹੇ ਹੈ, ਚੱਲ ਰਿਹਾ ਹੈ, ਲੇਕਿਨ ਅਜੇ ਵੀ ਬਹੁਤ ਕੁਛ ਲੋੜ ਹੈ ਵਿਦਵਾਨ ਆਦਮੀਆਂ ਦੀ, ਔਰ ਇਹ ਲੋੜ ਤਾਂ ਪੂਰੀ ਹੋਏਗੀ ਕਿ ਸੰਗਤ ਦੇ ਵਿੱਚ ਜੋ ਬੈਠਿਆ ਸੀ ਕਿਧਰੇ 'ਤੇ ਤਾਂ ਸ਼ੁਰੂ ਹੋਏਗਾ। ਸਰਦਾਰ ਗੁਰਮੁਖ ਸਿੰਘ ਔਰ ਗਿਆਨੀ ਦਿੱਤ ਸਿੰਘ ਨੇ ਸਿੰਘ ਸਭਾ ਲਹਿਰ ਚਲਾ ਦਿੱਤੀ ਸੀ, 1 ਤੋਂ 2 ਔਰ 2 ਤੋਂ 11 ਹੋ ਜਾਂਦੇ, 1-1-2 ਮਿਲਾ ਦਿਓ ਤਾਂ 2-11 ਬਣ ਜਾਂਦੇ। ਤਾਂ ਲਹਿਰ ਨੂੰ ਚਲਾਉਣ ਵਾਸਤੇ ਇੱਕ ਨੇਮ ਹੋਣਾ ਚਾਹੀਦਾ ਹੈ, ਵੀ ਬੰਦੇ ਨੂੰ ਇਹ ਕਹਿਣਾ ਚਾਹੀਦਾ ਵੀ ਕੋਈ ਤੂੰ ਪੜ੍ਹਿਆ ਹੈ ਕਿਧਰੇ, ਸਿੱਖ ਇਤਿਹਾਸ ਜਾਣਦਾ, ਗੁਰਬਾਣੀ ਜਾਣਦਾ, ਫਲਾਣੇ ਸ਼ਬਦ ਦਾ ਅਰਥ ਕਰਕੇ ਦਿਖਾ। ਫਿਰ ਅਸੀਂ ਸਮਝਦੇ ਹਾਂ ਕਿ ਵਿਦਵਾਨ ਇਸੇ ਲੋਕਾਂ ਨੂੰ ਸਟੇਜ 'ਤੇ ਬੈਠਣ ਦੀ ਆਗਿਆ ਹੋਣੀ ਚਾਹੀਦੀ ਹੈ। ਐਵੇਂ ਜਣੇ ਖਣੇ ਨੂੰ ਬਿਠਾ ਦੇਣਾ ਅਤੇ ਧਰਮ ਦੇ ਪ੍ਰਚਾਰ ਦੀ ਆਸ ਕਰਨੀ, ਇਹ ਨਾਮੁਮਕਿਨ ਗੱਲ ਹੈ। ਇਹ ਸਬਰ ਦਾ ਭਾਵ ਜਿਹੜਾ ਤੁਸੀਂ ਬਤਾ ਦਿੱਤਾ ਮਿਹਨਤ, ਹੋਰ ਵੀ ਨਿਰਭਉ ਭੈਸ, ਨਿਰਭਉ ਜੋ ਪਰਸੋਂ ਮੈਂ ਸ਼ਬਦ ਵੀ ਪੜ੍ਹਿਆ ਸੀ ਉਸਦੀ ਅਸਥਾਈ, ਅਸਥਾਈ ਮਤਲਬ ਰਾਵ ਦੀ ਤੁਕ, ਰਾਵ ਦੀ ਤੁਕ ਨੂੰ ਵਾਰ ਵਾਰ ਦੁਹਰਾਏਗਾ। ਕੁਛ ਸ਼ਬਦਾਂ ਵਿੱਚ ਦੋ ਰਾਵ ਵੀ ਹਨ, ਉਸਦੇ ਵਿੱਚ ਪਹਿਲਾਂ ਸਵਾਲ ਹੈ ਫਿਰ ਜਵਾਬ ਹੈ। ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕੱਜਰ ਵਸਤਰ ਅਭਰਣ ਕੀਨੇ ਉਡੀਨੀ 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 ਕਬ ਘਰ ਆਵੈ ਰੇ। ਇੱਕ ਗੁਰੂ ਕਾ ਸਿੱਖ ਇੱਕ ਗੁਰੂ ਸਤਸੰਗੀ ਤੋਂ ਜੋ ਕੁਛ ਸਮਝਦਾ ਹੈ, ਜਾਣਦਾ ਹੈ, ਜਿਸ ਨੂੰ ਕੁਛ ਆਨੰਦ ਹੈ, ਉਸ ਤੋਂ ਪੁੱਛ ਰਿਹਾ, ਕਿਉਂਕਿ ਆਤਮਾ ਪਰਮਾਤਮਾ ਦਾ ਮੇਲ ਹੈ। ਅਤੇ ਫਿਰ ਸੁਣੋ ਸੁਹਾਗਨ, ਮੈਂ ਤੈਨੂੰ ਬਤਾਵਾਂ ਕਿ ਸਗਰੋ ਆਹੂੰ ਮਿਟਾਓ। ਜਦ ਤੱਕ ਮੈਂ ਹੈ ਉਦੋਂ ਤੱਕ ਗਿਆਨ ਦੀ ਆਸ ਕਰਨੀ ਨਾ ਮੁਕਣੀ। ਹੋਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਥਾਂ। ਦੋਨੋਂ ਇੱਕ ਚੀਜ਼ਾਂ ਰਹਿ ਨਹੀਂ ਸਕਦੀਆਂ ਇੱਕ ਥਾਂ, ਜਿਵੇਂ ਪਰਬਤ ਦੇ ਉੱਤੇ ਪਾਣੀ ਕਦੀ ਵੀ ਨਹੀਂ ਟਿਕੇਗਾ ਕਿਉਂਕਿ ਪਰਬਤ ਉੱਚੇ ਹੈ, ਇਸੀ ਤਰ੍ਹਾਂ ਸਾਡੇ ਹੰਕਾਰ ਵੀ ਉੱਚੇ ਹੈ। ਮੈਂ ਜਦ ਪਹਿਲੀ ਵਾਰੀ ਇੰਗਲੈਂਡ ਗਿਆ, ਕਿਉਂਕਿ ਸਾਡੇ ਪੁਰਾਣਾ ਰਿਵਾਜ਼ ਸੀ ਜੋ ਹੁਣ ਖਤਮ ਹੋ ਗਿਆ, ਤਾਂ ਮੈਨੂੰ ਦੇਖਣ, ਕਿਉਂਕਿ ਮੈਂ ਵੀ ਥੋੜ੍ਹਾ ਜਿਹਾ ਅੰਦਰ ਦੀ ਭਾਵਨਾ ਨੂੰ ਪਕੜਦਾ, ਤਾਂ ਮੈਨੂੰ ਇੱਦਾਂ ਦੇਖਿਆ ਜੈਸੇ ਕੋਈ ਉਪਰਾ ਕੋਈ ਆਦਮੀ ਆ ਗਿਆ ਇੱਥੇ ਅਤੇ ਨਾਲ ਲੰਘ ਜਾਣ। ਮੈਂ ਕਿਹਾ ਵੀ ਇਹ ਤਾਂ ਕੋਈ ਫਤਿਹ ਹੀ ਕਿਸੇ ਨੂੰ ਨਹੀਂ ਬੁਲਾਉਂਦਾ ਸਿੱਖ, ਇਹ ਕਹਾਂ ਦੇ ਸਿੱਖ ਹੈ, ਗੁਰੂ ਕੇ ਸਿੱਖ ਨੂੰ ਦੇਖ ਕੇ ਕਮ ਸੇ ਕਮ ਫਤਿਹ ਬੁਲਾਓ। ਇੱਥੋਂ ਸਾਂਝ ਬਣਦੀ ਹੈ, ਨੇੜਤਾ ਬਣਦੀ ਹੈ, ਪਿਆਰ ਆਉਂਦਾ ਹੈ। ਮੂੰਹ ਚੁੱਕੀ ਜਾ ਰਿਹਾ ਦੂਸਰਾ, ਉੱਧਰ ਨੂੰ ਮੂੰਹ ਚੁੱਕੀ ਜਾ ਰਿਹਾ, ਪ੍ਰੇਮ ਭਾਵਨਾ ਕਿੱਥੋਂ ਪੈਦਾ ਹੋਏਗੀ। ਏਕ ਪਿਤਾ ਏਕ ਅਸਕੇ ਹੰਬਾਰਕ ਤੂੰ ਮੇਰਾ ਗੁਰਾਈ, ਤੁਕਾਂ ਦੇ ਨਾਲ ਮੈਂ ਬੈਠ ਰਿਹਾ। ਜੋ ਤੁਕਾਂ ਗੁਰੂ ਸਿੰਘ ਲਿਖ ਰਹੇ ਉਹ ਹੈ, ਅਸੀਂ ਗੁਰੂ ਕੇ ਸਿੱਖ ਹਾਂ, ਗੁਰਭਾਈ ਹਾਂ, ਗੁਰਭਾਈਆਂ ਦੇ ਅੰਦਰ ਅਸੀਂ ਵੀ ਅਜੇ ਵੀ ਪਿਆਰ ਹੁੰਦਾ ਹੈ, ਅਸੀਂ ਇੱਕੋ ਗੁਰੂ ਦੇ ਚੱਲੇ ਹਾਂ, ਨਹੀਂ ਤਾਂ ਕ੍ਰਿਸ਼ਨ ਦਾ ਸੁਦਾਮੇ ਦਾ ਕੀ ਮੇਲ। ਪੜ੍ਹਿਆ ਹੈ ਇਸਤੀ ਤੁਸੀਂ, ਭਾਈ ਗੁਰਦਾਸ ਨੇ ਕੈਸਾ ਖਿਆਲ ਦਿੱਤਾ ਹੈ ਵੈਰਾਗ ਬਈ, ਕਿ ਲਾਗੂ ਹੋਈ ਬਾਵਨੀ, ਬਾਵਨੀ ਪਿੱਛੇ ਪੜ ਗਈ, ਜਾ ਤੂੰ ਗਰੀਬ ਹੈ ਬਹੁਤ, ਬੁਰਾ ਹਾਲ ਹੈ ਤੇਰਾ, ਰੋਟੀ ਨਹੀਂ ਮਿਲ ਰਹੀ, ਚਲਦਾ ਗਿੰਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਿਲਾਏ। ਪਹੁੰਚਾ ਨਗਰ ਨਗਰ ਦੁਆਰਕਾ, ਸਿੰਘ ਦੁਆਰ ਖੜੋਤਾ ਹੈ, ਅੰਦਰ ਬਣਨ ਨਹੀਂ ਦੇ ਰਿਹਾ ਪੈਸੇ ਦਾ, ਗਰੀਬ ਹਾਲਤ ਹੈ, ਫਟੇ ਪੁਰਾਣੇ ਕੱਪੜੇ ਹੈ, ਲੇਕਿਨ ਕ੍ਰਿਸ਼ਨ ਤਾਂ ਜਾਣੀ ਜਾਣ ਸੀ, ਪਛਾਣ ਲਿਆ, ਪ੍ਰਦਖਣਾ ਕਰੀ, ਚਰਨਾ ਮ੍ਰਿਤ ਰਿਹਾ। ਇਹ ਮੈਂ ਨਹੀਂ ਕਹਿ ਰਿਹਾ, ਭਾਈ ਉਦਾਸ ਕਹਿ ਰਿਹਾ, ਤਖਤ ਦੇ ਉੱਤੇ ਬਿਠਾ ਦਿਆ, ਔਰ ਸਾਰਾ ਕੰਮ ਉੱਥੇ ਜਾ ਕੇ ਕਾਰੀਗਰ ਭੇਜ ਕੇ ਕਰਵਾ ਦਿਆ। ਅੱਜ ਤਾਂ ਕਹਿੰਦੇ ਕਿ ਇਹ ਲਓ ਜੀ ਭਾਈ ਸਾਹਿਬ ਜੀ, ਇਹ ਸਾਡੇ ਵੱਲੋਂ ਭੇਟਾ ਹੈ, ਇਹਦੀ ਕੋਈ ਰਸੀਦ ਉਸੀਦ ਦੇ ਦਿਓ ਕੁਛ। ਕਮਾਲ, ਇਹ ਸਾਡੇ ਖਿਆਲ ਜਿਹੜੇ, ਇਹਨਾਂ ਨੂੰ ਮੈਂ ਬਿਆਨ ਇਸ ਵਾਸਤੇ ਕਰ ਰਿਹਾ ਕਿਉਂਕਿ ਮੈਂ ਦੇਖ ਰਿਹਾ ਘਟਨਾਵਾਂ। ਨਿਚੋੜ ਸਾਰੀ ਗੱਲ ਤਾਂ ਇਹੀ ਹੈ ਇਸਦਾ, ਵੀ ਅਸੀਂ ਗੁਰੂ ਕੇ ਸਿੱਖ ਬਣੀਏ, ਗੁਰੂ ਦੇ ਹੁਕਮ ਦੇ ਮੁਤਾਬਿਕ ਚੱਲੀਏ, ਨਿਮਰਤਾ ਵਿੱਚ ਆਈਏ, ਜਿੱਥੇ ਲੋੜ ਹੈ ਗਰੀਬ ਦੀ ਕੋਈ ਸਹਾਇਤਾ ਕਰੀਏ, ਬਗੈਰ ਜਾਤ ਪਾਤ ਬਰਾਦਰੀ ਤੋਂ ਹੀ, ਤਾਂ ਫਿਰ ਅਸੀਂ ਗੁਰੂ ਕੇ ਬਹੁਤ ਨਜ਼ਦੀਕ ਜਾਵਾਂਗੇ, ਸਾਡੇ ਮਨ ਦੇ ਅੰਦਰ ਇੱਕ ਸ਼ਾਂਤੀ ਆਏਗੀ, ਇਕੱਲੇ ਦਾ ਆਨੰਦ ਦੀ ਅਵਸਥਾ ਆ ਜਾਏਗੀ। ਹੁਣ ਇੱਕ ਸ਼ਬਦ, ਕਿਉਂਕਿ ਟਾਈਮ ਹੋ ਗਿਆ ਹੈ, ਇਹ ਸ਼ਬਦ ਉਹ ਹੈ ਕਿ ਸਭ ਤੋਂ ਪਹਿਲੇ ਜਦ ਦੇਸ਼ ਆਜ਼ਾਦ ਹੋਇਆ ਤਾਂ ਪੰਡਿਤ ਨਹਿਰੂ ਜਵਾਹਰ ਲਾਲ ਤਾਂ ਪ੍ਰਧਾਨ ਮੰਤਰੀ ਬਣ ਗਏ, ਔਰ ਰਜਿੰਦਰ ਪ੍ਰਸਾਦ ਬਹੁਤ ਵਿਦਵਾਨ ਆਦਮੀ ਸੀ, ਬੜਾ ਧੀਰਜਵਾਨ ਸੀ, ਉਹ ਸੀ ਰਾਸ਼ਟਰਪਤੀ। ਫਿਰ ਰਾਧਾ ਕ੍ਰਿਸ਼ਨਨ ਪਿੱਲੇ ਉਹ ਰਾਸ਼ਟਰਪਤੀ ਬਣੇ ਜੋ 14 ਜਵਾਨਾਂ ਦੇ ਵਿਦਵਾਨ ਸਨ, ਔਰ ਉਹਨਾਂ ਦੇ ਜਨਮ ਦਿਨ 'ਤੇ ਵਿਦਿਆਦਾਇਕ ਛੁੱਟੀ ਹੁੰਦੀ ਹੈ ਬੱਚਿਆਂ ਦੀ, ਕਿਉਂਕਿ ਮਹਾਨ ਵਿਦੁਰਿੰਦਰ ਸੀ ਔਰ ਸੰਸਕ੍ਰਿਤ ਦੇ ਵੀ ਸੀ, ਉਸਦਾ ਦਾ ਉਹਨਾਂ ਨੇ ਲੱਥੇ ਵੀ ਕਰੇ। ਉਹਨਾਂ ਨੇ ਇੱਕ ਸੰਮੇਲਨ ਕਰਾਇਆ ਸੀ, ਸਰਵ ਧਰਮ ਸੰਮੇਲਨ, ਰਾਸ਼ਟਰਪਤੀ ਭਵਨ ਵਿੱਚ। ਹੁਣ ਧਿਆਨ ਦਿਓ ਮੈਂ ਕੀ ਕਹਿਣ ਲੱਗਾ, ਵਿਦਵਾਨ ਸਨ ਉੱਤੇ, ਆਮ ਲੋਕ ਨਹੀਂ ਸਨ, ਕਿਉਂਕਿ ਉਹਨਾਂ ਨੇ ਬੋਲਣਾ ਸੀ ਆਪਣੇ ਆਪਣੇ ਧਰਮ ਦੇ ਬਾਰੇ। ਸਵਾਲ ਆ ਗਿਆ ਵੀ ਉਦਘਾਟਨ ਪ੍ਰਾਰਥਨਾ ਪਹਿਲੇ ਕਰੀ ਜਾਏ, ਤੇ ਐਸਾ ਕੌਣ ਪੈਗੰਬਰ ਗੁਰੂ ਅਵਤਾਰ ਹੋਇਆ ਜਿਸ ਨੇ ਖੁਦ ਆਪਣੇ ਹੱਥ ਤੋਂ ਲਿਖਿਆ ਹੋਵੇ ਕੁਛ? ਬਾਈਬਲ ਤਾਂ ਨਹੀਂ ਲਿਖੀ ਈਸਾ ਨੇ, ਕੁਰਾਨ ਵੀ ਨਹੀਂ ਲਿਖੀ ਮੁਹੰਮਦ ਨੇ, ਉਪਨਿਸ਼ਦਾਂ ਵੀ ਨਹੀਂ ਲਿਖੀਆਂ, ਉਹ ਤਾਂ ਸੰਤਾਂ ਦੀਆਂ ਬਾਣੀਆਂ ਹੈ। ਦਯਾਨੰਦ ਨੇ ਦਾ ਜੋ ਬੜਾ ਭਾਰੀ ਵਿਦਵਾਨ ਸੀ ਉਸਨੂੰ ਰੋਕ ਦਿੱਤਾ ਸੀ, ਦਿੱਤ ਸੀ ਨੇ, ਇਹ ਈਸ਼ਵਰ ਬਾਣੀ ਨਹੀਂ ਹੈ, ਇਹ ਸੰਤੋਂ ਕੀ ਬਾਣੀ ਹੈ। ਦਯਾਨੰਦ ਸੇ ਮੇਰਾ ਸੰਵਾਦ ਹੁਣ ਵੀ ਪੁਸਤਕ ਮਿਲਦੀ ਹੈ। ਕਹਿਣ ਲੱਗਾ ਇਹ ਮਨੁੱਖੋਂ ਕੀ ਬਾਣੀ ਹੈ, ਈਸ਼ਵਰ ਤੋਂ ਜਨਮ ਮੈਂ ਆਤਾ ਹੀ ਨਹੀਂ, ਵੇਦੋਂ ਮੈਂ ਲਿਖਿਆ ਹੈ, ਜਦ ਈਸ਼ਵਰ ਮਨੁੱਖ ਜਾਤੀ ਮੈਂ ਨਹੀਂ ਆਤਾ, ਮਨੁੱਖ ਬਣਤਾ ਹੀ ਨਹੀਂ, ਤੋ ਈਸ਼ਵਰ ਬਾਣੀ ਨਹੀਂ ਹੋ ਸਕਤੀ, ਇਹ ਸੰਤੋਂ ਕੀ ਬਾਣੀ ਹੈ। ਲਾ ਜਵਾਬ ਕਰਿਆ ਉਸਨੇ। ਐਸੇ ਐਸੇ ਵਿਦਵਾਨ ਸੀ ਸਾਡੇ ਲੋਕ ਪਹਿਲਾਂ, ਐਵੇਂ ਧਰਮ ਦਾ ਪ੍ਰਚਾਰ ਨਹੀਂ ਕਰਿਆ ਉਹਨਾਂ ਨੇ, ਸਿੰਘ ਸਭਾ ਲਹਿਰ ਚਲਾਈ। ਤੁਹਾਨੂੰ ਪਤਾ ਹਰਿਮੰਦਰ ਸਾਹਿਬ ਦੇ ਅੰਦਰ ਜੋ ਛੋਟੀ ਜਾਤੀ ਦੇ ਸੀ, 12 ਵਜੇ ਤੋਂ ਪਹਿਲਾਂ ਮੱਥਾ ਨਹੀਂ ਟੇਕ ਸਕਦੇ ਸੀ, ਸਵਾ ਪ੍ਰਸਾਦ ਨਹੀਂ ਚੜ੍ਹਾ ਸਕਦੇ ਸੀ, ਐਸੀ ਹਾਲਤ ਸੀ ਸਾਡੀ। ਇਹਦਾ ਬਹੁਤ ਕੁਛ ਬਦਲਾ ਸਿੰਘ ਸਭਾ ਲਹਿਰ ਤੋਂ ਬਾਅਦ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਬਹੁਤ ਸਾਰੀਆਂ ਦੇਵੀਆਂ ਮੂਰਤੀਆਂ ਰੱਖੀਆਂ ਹੋਈਆਂ ਸੀ, ਅਸੀਂ ਤਾਂ ਇਤਿਹਾਸ ਵੀ ਨਹੀਂ ਚੰਗੀ ਤਰ੍ਹਾਂ ਪੜ੍ਹਦੇ। ਤਾਂ ਉਸ ਵਕਤ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਾਹਮਣੇ ਰੱਖਿਆ ਗਿਆ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਜੋ ਸਾਂਝੀ ਵਾਲਤਾ ਦਾ ਸੰਦੇਸ਼ ਦੇ ਰਿਹਾ ਹੈ, ਅਤੇ ਜਿਹੜਾ ਸ਼ਬਦ ਉਸ ਵਕਤ ਪੜ੍ਹਿਆ ਗਿਆ ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੀ ਸ਼ਬਦ ਹੈ, ਜੋ ਮੈਂ 5-7 ਮਿੰਟ ਵਿੱਚ ਤੁਹਾਨੂੰ ਸੁਣਾ ਦਿਆਂਗਾ। ਰਹਿੰਦੇ ਹਾਲਤ ਤੁਸੀਂ ਜਾਣਦੇ ਹੀ ਹੋ, ਇਹ ਕੋਈ ਬਹੁਤਾ ਮੁਸ਼ਕਿਲ ਸ਼ਬਦ ਹੈ ਨਹੀਂ।
ਗਈ ਸਭ
1952 ਵਿੱਚ ਜਦ ਮੈਂ ਕੋਈ 18-19 ਸਾਲ ਦਾ ਸੀ ਉਦੋਂ ਸੁਣੀ ਸੀ ਅਤੇ ਭਾਈ ਵੀਰ ਸਿੰਘ ਨੇ ਅਮੀਰ ਲੋਕਾਂ ਦੇ ਅੰਦਰ ਬਹੁਤ ਮਹਾਨ ਕੰਮ ਕੀਤਾ ਹੈ। ਉਹਨਾਂ ਦੀਆਂ ਲਿਖਤਾਂ ਆਮ ਆਦਮੀ ਨਹੀਂ ਸਮਝ ਸਕਦਾ, ਪੜ੍ਹੇ ਲਿਖੇ ਲੋਕ ਉਸਨੂੰ ਸਮਝਦੇ ਹਨ। ਅਤੇ ਜਿਤਨੇ ਵੀ ਚੀਫ ਖਾਲਸਾ ਦੀਵਾਨ ਜਿਹੜਾ ਹੈ ਇਹ ਉਹਨਾਂ ਦੀ ਹੀ ਸੰਸਥਾ ਹੈ, ਉਹਨਾਂ ਦੀ ਹੀ ਬਣਾਈ ਹੋਈ ਹੈ, ਜਿਸ ਵਿੱਚ ਸੁੰਦਰ ਸਿੰਘ ਮਜੀਠੀਆ, ਸਰਦਾਰ ਠਾਕਰ ਸਿੰਘ ਸਿੰਧਾ ਵਾਲੀਏ, ਸਰਦਾਰ ਤ੍ਰਿਲੋਚਨ ਸਿੰਘ ਜਿਨ੍ਹਾਂ ਨੇ ਸਿੰਧ ਬੈਂਕ, ਪੰਜਾਬ ਸਿੰਧ ਬੈਂਕ ਦੀ ਨੀਂਹ ਰੱਖੀ, ਇਹ ਉਹਨਾਂ ਲੋਕਾਂ ਵਿੱਚੋਂ ਸਨ। ਅਤੇ ਉਹਨਾਂ ਦੇ ਵਿੱਚ ਕਿਉਂਕਿ ਇਹ ਅਮੀਰ ਆਦਮੀ ਸਨ, ਆਮ ਲੋਕਾਂ ਨੂੰ ਨਹੀਂ ਮਿਲਣ ਦਿੰਦੇ ਸੀ, ਇਤਨਾ ਮੈਨੂੰ ਪਤਾ ਹੈ। ਹਲੂਮਾਨ ਰੋਡ ਦੇ ਉੱਤੇ ਬੰਗਲਾ ਸਾਹਿਬ ਹੈ, ਉੱਥੇ ਉਹਨਾਂ ਦੀ ਲੜਕੀ ਵੀ ਆਈ ਸੀ, ਉੱਥੇ ਵੀ ਉਹ ਕਦੀ ਆਉਂਦੇ ਸੀ। ਪਰ ਮੈਨੂੰ ਸਮਾਂ ਮਿਲਿਆ ਭਾਈ ਸਮਨ ਸਿੰਘ ਦੇ ਕਰਕੇ, ਉਹਨਾਂ ਦੇ ਦੋ ਬਚਨ ਹੈ, ਇਸ ਕਰਕੇ ਪਿੱਛੇ ਬੈਠਣਾ ਚਾਹੀਦਾ ਕਿਉਂਕਿ ਵਕਤਾ ਸਰੋਤੇ ਦਾ ਮੇਲ ਹੈ, ਧਿਆਨ ਇਕਾਗਰ ਨਹੀਂ ਹੈ ਤਾਂ ਧਿਆਨ ਟੁੱਟਦਾ ਹੈ। ਅਤੇ ਕਸੌਲੀ ਦੇ ਅੰਦਰ ਉਹ ਠਹਿਰੇ ਹੋਏ ਸੀ ਅਤੇ ਭਾਈ ਸਾਹਿਬ ਦਾ ਵਿਸਾਖੀ ਦਾ ਦੀਵਾਨ ਸੀ ਕਸੌਲੀ। ਉੱਥੇ ਉਦੋਂ ਟੀ ਬੀ ਦੇ ਟੀਕੇ ਤਿਆਰ ਹੁੰਦੇ ਸੀ ਅਤੇ ਸਿਵਲ ਸਰਜਨ ਸਰਦਾਰ ਸੀ ਅਤੇ भाई साहब नू देख के उन्होंने कहा कि इन्हों आराम करने की लोड़ है, लोग इन्हों मिलते हैं इस दे करके कुछ लिखत दे करके दिमागी तौर पर थकावट है, तो इन्हों को उन्होंने खुद भी कहा भी आराम करो केवल। तो भाई समूह सिंह के साथी भी सी, पर पता नहीं क्यों उन्होंने मैनू नाल ले लिया। एक लिफाफा अजे तक भी मैनू सीन याद रहा, फलों का मैं दे दिता सी। चले गए थोड़े जे उपर जाके कोठी सी, सरदार इकबाल सिंह ब्रांडवे होटल वाले सन कलकत्ते दे अंदर बड़े अमीर, उन्होंने कोठी चो ठहरे से। गेट ते एक सिंह खड़ा सी, कहन लगा भाई साहब वैसे तो ठीक है भाई साहब, पर उन्होंने डॉक्टर ने बोलन की इजाजत नहीं दी, इस वास्ते तुसी कोई गल नहीं करनी। तो भाई समुन से भी बड़े उच्च कोटी दे रागी सन, जीवन वाले भी सन। वो कहन लगे मैं तो सिर्फ दर्शन करन आया हूँ, क्योंकि मैंने पता लग्या है। बैठ गए, चिट्टी चादर बिछी सी उपर लई हुई सी, चिट्टा दाड़ा सी, असी बैठ गए कुर्सियां ते चुप करके। भाई वीर सिंह ने जेड़े दो बचन उस वक्त कहे वो उदों तां मेरी समझ में ना आए, पर फिर ज्यों ज्यों मैनू ज्ञान होया कुछ गुरबाणी दा संगीत दा, क्योंकि संगीत धुनी दी आवाज़ है, ये ईश्वर दी आवाज़ है, एक अल्लाह दी आवाज़ है, एक बांग है अंदर जो हिरदे तो चलती है, जिन्हां विच उत्पन्न होंदी है, फिर वो गाण लगते हैं, भावें वो साधारण ही गाण। ईसा सिंह राले वाले, संत रणधीर सिंह, बाबा निधान सिंह, इस तरह के और बहुत संत हुए हैं जो साधारण ही ट्यूना के अंदर गाते सी, क्यों मन करता है गाण नू, बाणी नू गाण नू मन करता है, इस वास्ते गाते सी। तो वह कहने भाई साहब वीर सिंह के बचन ने दो बचन उन्होंने करे कि भाई साहब जिहड़ा अमृत छकाने ना साढ़े सिख, ये बहुत उन्होंने उत्ते बंदशा लगाने, रोक लगाने, इतनी बाणी पढ़नी है, इदा करना उदा करना है। तो मैं पता ये लग्या भी कुछ सिख इस करके भी रहत वैत सातों नहीं होनी, तो पंजा प्यारा दे सामने बचन देना है, इस बार तो लोग अमृत नहीं छकते। तो मैं तो चाहना भी सिर्फ एक हो भी अमृत छको, जितनी बाणी पढ़ सकती है पढ़ो। दूजी गल उन्होंने फिर और कही, क्योंकि पब्लिक विचों कभी नहीं बोले, एजुकेशन कॉन्फ्रेंस के विचों एक बार उन्होंने प्रधान बना गया, लेकिन खड़े होकर सिर्फ फतेह बुलाई रखा हो अगली, जबकि लोग बहुत बैठे हुए थी संगत, सिर्फ उन्होंने बचन सुन मारते स्पेंसर आए थे, वो लिखारी सन, वो अंदर आत्मा के नाल जब ख्याल आता से तो लिखना शुरू कर देंगे, वो ही उन्होंने टेक्स्ट छपता से। दूसरी गल उन्होंने कही कि जी मेरे को अमीर बीबियां आनिया है, इन्हों कम काज तो कोई है नहीं, नौकर चाकर घर हैं, पानी भी इन्होंने उठकर खुद भी नहीं पीना, तो पाठ कर दिया रहनिया, तो कई ने गुरु गोबिंद साहब भी प्रकाश कर रखे हैं, दिल्ली है ऐसा इतने भी हैं, पाठ भी करते हैं, तो कहने हैं कि जी बाबा भाई साहब सारा मन नहीं लगता पाठ, ध्यान दो ये उन्होंने बचन हैं जो एक संत रूप विद्वान सी, मेरे नहीं, यदि मैनु घेर लो, क्योंकि मैनु घेर लिया जी उन्होंने। वो कहना है कि भाई मैनु हैरानी इस गल दी है कि लोग इतना पाठ कितना कर लेने, मैं अज तक एक सुखमनी साहब की पूरी अष्टपदी नहीं पढ़ सका। इतने उन्होंने जो दुख बोली वो याद है, बाणी पढ़ने की चीज नहीं है, बाणी विचार और अमल की चीज है, बाणी बिरलो विचार सी, जे को गुरमुख हो, गुरमुख का मतलब गुरु के कहे अनुसार चलन वाला, गुरु के बचना थे, बाणी बिरलो विचार सी, जे को गुरमुख होए, ए बाणी महापुरख की, अकाल पुरख और महापुरख ये कोई चीज है, ब्रह्म ज्ञानी भी हुई है, संत भी हुई है, लफज अलहदा लहदा, ये बाणी महापुरख की निज घर भाषा हो, जिथे वो गुरु वो परमात्मा ईश्वर कुछ भी कहो, ਜਿੱਥੇ ਬ੍ਰਹਿਮੰਡਾਂ ਦਾ ਮਾਲਕ ਜੋ ਜਗਮਗ ਕਰ ਰਿਹਾ ਸਾਰੀ ਦੁਨੀਆਂ 'ਚ। ਗੁਰੂ ਅਮਰਦਾਸ ਜੀ ਦਾ ਬਚਨ ਹੈ, ਇਹ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਜ਼ਰ ਹੀ ਆਇਆ, ਦੇਖ ਰਹੇ ਸਾਨੂੰ ਰੂਪ ਨਜ਼ਰ ਆ ਰਿਹਾ। ਇਹ ਦ੍ਰਿਸ਼ਟੀ ਹੈ, ਦ੍ਰਿਸ਼ਟੀ ਹੀ ਬਦਲ ਜਾਏਗੀ ਜਦੋਂ ਗਿਆਨ ਦੀ ਅਵਸਥਾ ਆ ਜਾਏਗੀ। ਦੇਖੋ ਭਾਈ, ਗਿਆਨ ਕੀ ਆਈ ਆਉਂਦੀ, ਸਭਾ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਤੁਝਤੇ ਕੀ ਦੋ ਥੂਨ ਗਿਰਾਨੀ, ਮੋਹ ਬਲੈਂਡਾ ਟੂਟਾ, ਤ੍ਰਿਸ਼ਨਾ ਛਾਣ ਪਰੀ ਧਰ ਉੱਪਰ, ਦੁਰਮਤ ਬਾਂਧਾ ਕੂਟਾ, ਆਂਧੀ ਪਾਛੈ ਜੋ ਜਲ ਵਰਕੈ ਤਹਿ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਿਆ ਪ੍ਰਗਾਸਾ ਉਦੈ ਭਾਨ ਜਪ ਠੀਆ। ਜਦ ਭਾਨ ਸੂਰਜ ਨਿਕਲ ਆਇਆ, ਜਦ ਚਾਨਣਾ ਹੋ ਗਿਆ ਤੇ ਸਭ ਨਜ਼ਰ ਆਉਣ ਲੱਗਾ, ਨਹੀਂ ਤਾਂ ਅੰਧੇਰੇ ਕੁਛ ਨਜ਼ਰ ਨਹੀਂ ਆਉਂਦਾ। ਅਗਿਆਨਤਾ ਦਾ ਵੀ ਅੰਧੇਰਾ ਹੈ, ਇਹ ਵੀ ਇੱਕ ਅੰਧੇਰਾ ਹੈ। ਤਾਂ ਵਾਦ ਘਾਟ ਦੀ ਖਿਮਾ ਕਾਇਮ ਹੋ ਗਿਆ ਹੈ। ਜੋ ਵੀ ਕੁਛ ਹੈ ਇਹ ਸਭ ਸੰਗਤ ਦੇ ਵਿੱਚੋਂ ਜੋ ਵੀ ਮੈਨੂੰ ਸਮਝ ਆਈ ਹੈ ਹੁਣ ਤੱਕ, ਮੈਂ ਆਪ ਜੀ ਨੂੰ ਬਿਆਨ ਕਰ ਦਿੱਤਾ ਹੈ। ਬਾਕੀ ਇਹ ਅਮਲ ਦਾ ਮਸਲਾ ਹੈ, ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਸਮਝਾਂਗੇ, ਕੁਛ ਅਮਲ ਕਰਾਂਗੇ, ਕੁਛ ਔਗੁਣਾਂ ਨੂੰ ਛੱਡਾਂਗੇ, ਇਹ ਵੀ ਜ਼ਰੂਰੀ ਹੈ। ਇਹਨਾਂ ਨੂੰ ਛੱਡਣਾ ਪਏਗਾ ਤੋ ਹੀ ਕੁਛ ਆਨੰਦ ਦੀ ਕੁਛ ਅਵਸਥਾ ਆਏਗੀ। ਨਿਰਭੈ ਹੋ ਕੇ ਆਨੰਦ ਦੀ ਅਵਸਥਾ ਦੀ ਤਰਫ ਅਸੀਂ ਚੱਲ ਪੜਾਂਗੇ, ਇਹ ਸਾਡਾ ਗੁਰਪੁਰਬ ਹੈ। ਇਸ ਨੂੰ ਅਗਰ ਤੁਸੀਂ ਥੋੜ੍ਹਾ ਬਹੁਤ ਧਿਆਨ ਵਿੱਚ ਲਿਆਓ ਔਰ ਕੁਛ ਅਭਿਆਸ ਕਰੋ ਇਸ ਸੰਬੰਧੀ, ਤਾਂ ਮੈਂ ਸਮਝਦਾ ਜੀਵਨ ਸਾਡਾ ਸਫਲ ਹੋ ਜਾਏਗਾ। ਵਾਦ ਘਾਟ ਦੀ ਖਿਮਾ